ਸਿ ਅਕਸਰ ਅੱਗੇ ਵੀ ਦੱਸਿਆ ਹੈ ਅਤੇ ਅੱਗੇ ਵੀ ਫਿਰ ਕਿਉਂਕਿ ਅਸੀਂ ਅੱਜ ਅਖੰਡ ਪਾਠ ਰੱਖਿਆ ਹੈ ਆਰੰਭ ਕੀਤਾ ਹੈ ਤਾਂ ਪਰਸੋਂ ਇਹਦੀ ਸਮਾਪਤੀ ਹੈ ਦੀਵਾਨ ਸਪੈਸ਼ਲ ਸਜਾਇਆ ਜਾਏਗਾ ਅਤੇ ਮਹਾਂਪੁਰਸ਼ ਗੁਰੂ ਅਵਤਾਰ ਇਹਨਾਂ ਦੇ ਜੀਵਨ ਤੋਂ ਸਾਨੂੰ ਜੋ ਆਮ ਮਨੁੱਖਾਂ ਪ੍ਰੇਰਨਾ ਲੈਣੀ ਹੁੰਦੀ ਹੈ ਇਸ ਕਰਕੇ ਇਹ ਅਸੀਂ ਉਹਨਾਂ ਦੀਆਂ ਯਾਦਾਂ ਮਨਾਉਂਦੇ ਹਾਂ। ਵੈਸੇ ਤਾਂ ਮਨੁੱਖ ਨੂੰ ਹਰਦਮ ਹੀ ਯਾਦ ਰਹਿਣੀ ਚਾਹੀਦੀ ਹੈ ਉਸ ਵਾਹਿਗੁਰੂ ਦੀ। ਅਤੇ ਮੈਂ ਬਹੁਤ ਅਰਸੇ ਤੋਂ ਖੁਦ ਹੀ ਰਕਾਵਗਨ ਸੁਣ ਰਿਹਾ ਹਾਂ ਕਿ ਸਾਡੇ ਜਿਤਨੇ ਵੀ ਧਰਮ ਦੇ ਪ੍ਰਚਾਰਕ ਨੇ ਜਦੋਂ ਗੁਰੂ ਸਾਹਿਬ ਦਾ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਅਤੇ ਉਹਨਾਂ ਦੇ ਭਾਈ ਗੁਰਦਾਸ ਜੀ ਦੀਆਂ ਜੋ ਵਾਰਾਂ 'ਚ ਹੈ ਉਹ ਸ਼ਬਦ ਗਾਣਾਂਗੇ ਅਤੇ ਫਿਰ ਭੱਟਾਂ ਦੇ ਸਵੱਈਆਂ 'ਚ ਗਾਣ ਲਿਆਗਾਂਗੇ। ਗੁਰੂ ਗੋਬਿੰਦ ਸਿੰਘ ਜੀ ਦਾ ਹੋਏਗਾ ਤਾਂ ਫਿਰ ਉਹਨਾਂ ਦਾ ਤੇਈ ਪ੍ਰਕਾਸ਼ ਹਮਾਰਾ ਵੀ ਉਹ ਪਟਨਾ ਸਾਹਿਬ ਵਿਖੇ ਬਬਲਿਓ। ਇਹ ਗੱਲਾਂ ਬਹੁਤ ਬਚਕਾਨੀਆਂ ਲੱਗਦੀਆਂ ਹੈ ਵੀ ਜ਼ਮਾਨਾ ਉੱਥੇ ਦਾ ਉੱਥੇ ਨਹੀਂ ਹੈ, ਜ਼ਮਾਨਾ ਬਹੁਤ ਅੱਗੇ ਲੰਘ ਚੁੱਕਿਆ ਹੈ। ਜਦੋਂ ਇਹ ਸਾਖੀਆਂ ਸੁਣਾਉਂਦੇ ਸੀ ਉਦੋਂ ਲੋਕ ਅਨਪੜ੍ਹ ਹੁੰਦੇ ਸੀ, ਪੜ੍ਹਿਆ ਹੋਇਆ ਹੁੰਦਾ ਹੀ ਨਹੀਂ ਸੀ ਅਤੇ ਵਿਦਵਾਨ ਆਦਮੀ ਕੁਛ ਗੱਲਾਂ ਉਹਨਾਂ ਵਿੱਚੋਂ ਸੁਣਾ ਦਿੰਦੇ ਸੀ ਤਾਂ ਕਿ ਉਹ ਸਮਝ ਜਾਣ ਗੱਲ ਨੂੰ। ਹੁਣ ਤਾਂ ਸੈਂਕੜਾਂ ਦੀ ਤਾਦਾਦ ਵਿੱਚ ਪੁਸਤਕਾਂ ਇੱਥੇ ਤੱਕ ਕਿ ਗੁਰੂ ਸਾਹਿਬ ਦੇ ਜੀਵਨਾਂ ਦੇ ਉੱਤੇ ਹੀ ਬਹੁਤ ਸਾਰੇ ਲੋਕਾਂ ਨੇ ਪੁਸਤਕਾਂ ਲਿਖ ਰੱਖੀਆਂ ਅਤੇ ਉਹਨਾਂ ਦੇ ਵੀ ਥੋੜ੍ਹੇ ਥੋੜ੍ਹੇ ਮਤਭੇਦ ਹੈ, ਲੇਕਿਨ ਉਹ ਕੋਈ ਗੁਰੂ ਸਾਹਿਬ ਦੇ ਆਪਣੇ ਬਚਨ ਨਹੀਂ ਹੈ। ਜਦੋਂ ਦੇਖਿਆ ਹੈ ਵੀ ਜਦੋਂ ਆਦਮੀ ਆਮ ਵੀ ਚਲਾਣਾ ਕਰਦਾ ਹੈ ਤਾਂ ਉਸਦੇ ਅਖੀਰਲੇ ਬਚਨਾਂ ਨੂੰ ਅਸੀਂ ਨੋਟ ਕਰਦੇ ਹਾਂ ਵੀ ਅਖੀਰ ਵੇਲੇ ਕੀ ਉਪਦੇਸ਼ ਦਿੱਤਾ, ਅਤੇ ਉਸਨੂੰ ਨੋਟ ਕਰਕੇ ਮਨ ਵਿੱਚ ਵਸਾਨੇ ਵੀ ਇਹ ਖਾਸ ਗੱਲਾਂ ਕਹੀਆਂ ਸੀ ਉਹਨਾਂ ਨੇ ਅਖੀਰ ਵੇਲੇ। ਅਤੇ ਅਸੀਂ ਗੁਰੂ ਸਾਹਿਬ ਦੀ ਜੋ ਬਾਣੀ ਹੈ, ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਔਰ ਉਹਨਾਂ ਦੇ ਆਪਣੀ ਅਵਸਥਾ ਦੇ ਖਿਆਲਾਂ ਨੂੰ ਖੁਦ ਵੀ ਉਹਨਾਂ ਨੇ ਬੰਨਿਆ ਹੈ। ਔਰ ਇਹ ਵੀ ਅਸੀਂ ਜਾਣਦੇ ਹਾਂ ਵੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਾਂ ਗੁਰਾਂ ਤੱਕ ਅਨੁਭਵ ਨੂੰ ਪ੍ਰਕਾਸ਼ਮਾਨ ਹੋਣ ਤੋਂ ਬਾਅਦ ਹੀ ਉਹ ਗੱਦੀ ਦੇ ਮਾਲਕ ਬਣੇ ਹੈ। ਪਰਿਵਾਰ ਵਿੱਚ ਔਰ ਵੀ ਹੈ, ਹਿਸਟਰੀ ਤਾਂ ਦੇਖੋ ਤੁਸੀਂ ਪੜ੍ਹ ਰਹੇ ਹੋ, ਐਸੇ ਵੀ ਗੁਰੂ ਘਰ ਵਿੱਚ ਹੋਏ ਜੋ ਝਗੜਾ ਕਰਦੇ ਰਹੇ ਗੱਦੀ ਦੇ ਵਕਤ ਵੀ ਪ੍ਰਾਪਤ ਕਰਨ ਲਈ, ਲੇਕਿਨ ਉਹ ਗੱਦੀ ਦੇ ਯੋਗ ਨਹੀਂ ਸਨ ਕਿਉਂਕਿ ਗੱਦੀ ਉਹਨੂੰ ਮਿਲਦੀ ਸੀ ਜੋ ਨਿਰਭੈ ਹੋਵੇ। ਇਸ ਸ਼ਬਦ ਦੇ ਅੰਦਰ ਇਹ ਸ਼ਬਦ ਹੈ ਮਾਰੂ ਰਾਗ ਵਿੱਚ, ਔਰ ਇਸ ਨੂੰ ਮਾਰੂ ਵਿਹਾਗ ਦੇ ਅੰਦਰ ਮੈਨੂੰ ਗਾਇਨ ਕਰਿਆ। ਸਾਡੇ ਪੁਰਾਣੇ ਕੁਛ ਸੰਗੀਤਾਂ ਵਿੱਚ ਜੋ ਮਾਰੂ ਰਾਗ ਲਿਖਿਆ ਹੈ ਉਹ ਪੰਜਾਬ ਦੇ ਅੰਦਰ ਨਹੀਂ ਹੈ, ਪੰਜਾਬ ਦਾ ਮਾਰੂ ਵੱਖਰਾ ਹੈ ਅਤੇ ਇਸ ਦੇ ਅੰਦਰ ਵੀ ਉਸਦਾ ਅੰਸ਼ ਹੈ। ਜਦ ਮੈਂ ਖੋਜ ਕਰਦਾ ਹਰ ਕਿਸੇ ਚੀਜ਼ ਦੀ ਤਾਂ ਬਹੁਤ ਬਾਰੀਕੀ ਨਾਲ ਉਸਨੂੰ ਦੇਖਦਾ। ਆਖਿਰ ਪੁਸਤਕ ਲਿਖਣਾ ਕੋਈ ਖੇਲ ਤਾਂ ਨਹੀਂ, ਸਭ ਲੋਕਾਂ ਨੇ ਪੜ੍ਹਨਾ ਹੈ, ਸਿਆਣਿਆਂ ਨੇ ਵੀ ਪੜ੍ਹਨਾ ਹੈ ਅਤੇ ਉਸਨੂੰ ਦੇਖਣਾ ਵੀ ਇਹ ਵੀ ਕਿੱਥੇ ਤੱਕ ਠੀਕ ਹੈ ਅਤੇ ਫਿਰ ਮਿਸਾਲ ਵੀ ਉਹਦੀ ਬਣਦੀ ਹੈ ਜੋ ਖੋਜ ਕਰਕੇ ਲਿਖਦਾ ਹੈ। ਕਰਮ ਸਿੰਘ ਹਿਸਟੋਰੀਅਨ ਨੇ ਜੋ ਖੋਜਾਂ ਕਰੀਆਂ ਉਹ ਨਿਰਾਲੀਆਂ ਹੀ ਸੀ, ਲੇਕਿਨ ਉਹ ਤਾਂ ਹਿਸਟਰੀਕਰ ਸੀ, ਉਸਦੀ ਗੱਲ ਨੂੰ ਅਸੀਂ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕੇ ਕਿਉਂਕਿ ਉਹ ਕਹਿੰਦਾ ਸੀ ਮੇਰੇ ਉਸਤਾਦ ਦੇ ਵਕਤ ਸਰਦਾਰ ਬਹਾਦਰ ਧਰਮ ਸਿੰਘ ਦੇ ਕੋਲ ਆਉਂਦੇ ਸੀ। ਉਹ ਕਹਿੰਦਾ ਜਦੋਂ ਮੈਂ ਹਿਸਟਰੀ ਲਿਖਾਂਗਾ ਤਾਂ 6 ਮਹੀਨਾ 'ਚ ਪੂਰੀ ਕਰ ਦਿਆਂਗਾ, ਪਰ ਕਿਉਂਕਿ ਉਹ ਇੱਕ ਅਣਖ ਵਾਲਾ ਆਦਮੀ ਸੀ ਜਿਸ ਨੂੰ ਕਹਿੰਦੇ ਸਵੈਅਭਿਮਾਨ, ਆਪਣੇ ਉੱਪਰ ਕੁਛ ਰੱਖਣਾ, ਜਗਨੇ ਖੜੇ ਮੂਰਖਾਂ ਦੇ ਅੱਗੇ ਹੱਥ ਜੋੜਨਾ ਕੁਛ ਲੋਕਾਂ ਦੀ ਆਦਤ ਨਹੀਂ ਹੈ। ਜਦਕਿ ਰਾਜੇ ਮਹਾਰਾਜੇ ਵੀ ਸਨ, ਸਰਦਾਰ ਵੀ ਸਨ, ਲੇਕਿਨ ਉਹ ਕਹਿੰਦਾ ਸੀ ਨਹੀਂ। ਯੂਪੀ ਦੇ ਅੰਦਰ ਉਸਨੇ ਬਹੁਤ ਸਾਰੀ ਜ਼ਮੀਨ ਖਰੀਦੀ, ਫਿਰ ਹਲ ਵਾਹਣੇ ਲੱਗਿਆ, ਫਿਰ ਉਸਨੂੰ ਬਿਮਾਰੀ TB ਦੀ ਹੋ ਗਈ, ਉਸ ਵਿੱਚ ਇਲਾਜ ਨਹੀਂ ਸੀ, ਫਿਰ ਉਸਨੂੰ ਸੈਪਟਿਕ ਹੋ ਗਿਆ, ਕਿੱਕਰ ਦਾ ਕੰਡਾ ਉਸਦੀ ਅੱਖ ਵਿੱਚ ਲੱਗਿਆ। ਕੇਵਲ ਕੁਛ ਖੋਜ ਦੇ ਉਸਦੇ ਜਿਹੜੇ ਪੱਤਰ ਉਹ ਲਿਖਦਾ ਸੀ ਕਦੀ ਕਦੀ, ਉਹ ਹੁਣ ਇਤਿਹਾਸਕ ਖੋਜ ਦੇ ਨਾਮ 'ਤੇ ਉਹ ਵੀ ਬਹੁਤ ਕੀਮਤੀ ਹੈ ਜੇ ਉਹਨਾਂ ਨੂੰ ਪੜ੍ਹੋ। ਅਤੇ ਇਸੇ ਲੋਕ ਘੱਟ ਹੁੰਦੇ ਜੋ ਖੋਜ ਕਰਕੇ ਕਿਸੇ ਗੱਲ ਨੂੰ ਲਿਖਣ, ਇਹ ਸਭ ਤੋਂ ਪਹਿਲਾਂ ਉਸੀ ਨੇ ਕਿਹਾ ਵੀ ਵਿਸਾਖ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ, ਕੱਤਕ ਵਿੱਚ ਨਹੀਂ। ਔਰ ਜਨਮ ਸਾਖੀ ਨਿਕਾਲ ਕੇ ਰੱਖੀ ਉਹਨੂੰ, ਜਿਸ ਨੂੰ ਪੁਰਾਤਨ ਜਨਮ ਸਾਖੀ ਕਹਿੰਦੇ ਹਾਂ ਅਸੀਂ। ਇਹ ਹਿਸਟਰੀਕਲ ਗੱਲਾਂ ਹਨ, ਲੇਕਿਨ ਗੁਰੂ ਸਾਹਿਬ ਦੇ ਜੋ ਆਪਣੇ ਬਚਨ ਨੇ ਉਹ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਨੇ, ਉਸਨੂੰ ਅਸੀਂ ਬਿਆਨ ਨਹੀਂ ਕਰਦੇ ਨਾ ਦੱਸਦੇ। ਹੁਣ ਇਸ ਸ਼ਬਦ ਦੀ ਵਿਆਖਿਆ ਨੂੰ ਸਮਝੋ ਜੋ ਮੈਂ ਬੋਲਿਆ, ਇੱਥੇ ਆਓ ਵੀ ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰਮਿਲ ਗਾਏ ਗੁਣੀ। ਨਿਰਭਉ ਜਪੈ ਸਗਲ ਭਉ ਮਿਟੈ, ਅਤੇ ਭੇ ਖਾਓ ਕੋ ਦੇਤ ਨੈ ਨੈ ਭੈ ਮਾਨਤ, ਆ ਸਿੱਖੀ ਦਾ ਮਾਰਗ ਹੈ। ਇਸ ਦੇ ਉੱਤੇ ਗੁਰੂ ਸਾਹਿਬ ਨੇ ਖੁਦ ਚੱਲ ਕੇ ਦਿਖਾਇਆ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਨੂੰ ਇਸ ਕਰਕੇ ਹੀ ਹੈ ਅਸੀਂ ਕਹਿੰਦੇ ਹਾਂ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਕਰਕੇ ਵਿਖਾਇਆ। ਤੋ ਨਿਰਭੈ ਆਦਮੀ ਜਦ ਹੋ ਜਾਂਦਾ ਹੈ ਤਾਂ ਉਹ ਮੌਤ ਤੋਂ ਉੱਪਰ ਹੋ ਜਾਂਦਾ ਹੈ, ਇੱਕ ਅਵਸਥਾ ਦਾ ਨਾਮ ਹੈ। ਇਹ ਨਹੀਂ ਕਿ ਹੋਰ ਵੀ ਬਹੁਤ ਹੋ ਸਕੇ ਹੈ ਐਸੇ ਲੋਕ ਜੋ ਕਿਹਾ ਕਿ ਨਹੀਂ ਮੇਰਾ ਸਰੀਰ ਨਹੀਂ ਹੈ ਮੈਂ ਆਤਮਾ ਹਾਂ, ਔਰ ਆਤਮਾ ਕਦੀ ਮਰਦੀ ਨਹੀਂ। ਇੱਥੇ ਪਹੁੰਚੇ ਨੇ, ਸਿੱਖਾਂ 'ਚ ਵੀ ਪਹੁੰਚੇ ਨੇ। ਤੋ ਗੁਰੂ ਸਾਹਿਬ ਕਹਿੰਦੇ ਵੀ ਸਭ ਉਸਦੇ ਡਰ ਦੇ ਵਿੱਚ, ਡਰਦਾ ਮਤਲਬ ਨੇਮ ਵਿੱਚ ਚੱਲਣਾ। ਸੂਰਜ ਚੰਦਰ ਤਾਰੇ ਨਖੱਤਰ ਦਿਨ ਰਾਤ ਪਾਣੀ ਅਗਨੀ, ਇਹਨਾਂ ਨੂੰ ਜੋ ਜੋ ਹੁਕਮ ਦੇ ਅਨੁਸਾਰ ਸ਼ਕਤੀ ਦਿੱਤੀ ਹੈ ਉਸਦੇ ਮੁਤਾਬਿਕ ਹੀ ਚੱਲ ਰਹੇ। ਇਹ ਆਪਣੀ ਜਗ੍ਹਾ 'ਤੇ ਆਪਣੇ ਨੇਮ ਤੋਂ ਨਹੀਂ ਹਟਦੇ। ਅਤੇ ਇਸੀ ਤਰ੍ਹਾਂ ਸਾਨੂੰ ਸਿੱਖਿਆ ਲੈਣੀ ਹੈ ਕਿ ਅਸਾਂ ਗੁਰੂ ਦੇ ਨੇਮ ਤੋਂ ਨਹੀਂ ਹਟਣਾ। ਜੋ ਗੁਰੂ ਕਹਿ ਰਿਹਾ ਉਸਦੇ ਉੱਤੇ ਸਿੱਖ ਨੇ ਚੱਲਣਾ ਹੈ, ਤਾਂ ਹੀ ਉਹ ਗੁਰੂ ਦੇ ਨਜ਼ਦੀਕ ਪਹੁੰਚੇਗਾ। ਇਹ ਇਸ ਤੋਂ ਪ੍ਰੇਰਨਾ ਸਾਨੂੰ ਸਬਕ ਤੋਂ ਲੈਣੀ ਹੈ। ਜਿਤਨੀ ਵੀ 84 ਲੱਖ ਜੂਨ ਹੈ ਰਿੱਧ ਸਿੱਧ, ਇੱਥੇ ਤੱਕ ਇੰਦਰ ਧਰਮ ਰਾਜਾ, ਉਹ ਵੀ ਨੇਮ ਵਿੱਚ ਹੈ, ਇਨਸਾਫ ਕਰਨ ਵਾਲਾ। ਇਹ ਬਹੁਤ ਅਜੀਬ ਖਿਆਲ ਹੈ, ਇਹ ਖਤਮ ਹੋ ਜਾਂਦੇ। ਜਦੋਂ ਖਤਮ ਹੋ ਜਾਂਦੇ ਤਾਂ ਫਿਰ ਉੱਥੇ ਆ ਜਾਂਦਾ ਨਾ ਵਾਦ ਹੈ ਨਾ ਘਾਟ ਹੈ ਨਾ ਵਾਦ ਘਾਟ ਹੋਤ ਹੈ, ਸਦਾ ਇੱਕ ਜੋਤੀ। ਪੌਣੇ ਮੈਂ ਪੌਣ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਇੱਕ ਰੋਣ ਹਾਰੇ ਕੀ ਕੌਂਟੇ। ਇਹ ਚੌਥੀ ਅਵਸਥਾ ਦੀ ਗੱਲ ਹੈ, ਇੱਥੇ ਕੁਛ ਨਹੀਂ ਹੈ, ਸਭ ਫਨਾ। ਲੇਕਿਨ ਆਤਮਾ ਫਿਰ ਜਨਮ ਲੈ ਸਕਦੀ ਹੈ ਕਰਮਾਂ ਦੇ ਅਨੁਸਾਰ, ਪਰ ਬਖਸ਼ਿਸ਼ ਨਾਲ ਜਨਮ ਮਰਨ ਖਤਮ ਹੋ ਸਕਦਾ ਹੈ। ਇਹ ਗੁਰੂ ਦੀ ਕਿਰਪਾ ਦੇ ਉੱਤੇ ਨਿਰਭਰ ਹੈ। ਕਿਰਪਾ ਤਾਂ ਹੋਏਗੀ ਜੇ ਗੁਰੂ ਦੇ ਅਨੁਸਾਰ ਚੱਲਾਂਗੇ। ਅਖੀਰ ਦੇ ਇਸ ਸ਼ਬਦ ਦੀਆਂ ਤੁਕਾਂ ਵੀ ਸਗਲ ਸਮੱਗਰੀ ਡਰੈ ਵਿਆਪੀ, ਵਿੰਡਰ ਕਰਨਾ ਹਾਰਾ। ਉਹ ਨਿਰਭਉ ਔਰ ਨਿਰਵੈਰ ਇਸ ਕਰਕੇ ਹੀ ਹੈ ਕਿ ਮੁਕਾਬਲੇ ਦਾ ਨਹੀਂ ਹੈ ਉਸ ਵਿੱਚ। ਜੋ ਈਸ਼ਵਰ ਪਰਮਾਤਮਾ ਕੋਈ ਵੀ ਉਸਦੇ ਮੁਕਾਬਲੇ ਦਾ ਹੈ ਹੀ ਨਹੀਂ, ਨਾ ਉਸਨੂੰ ਅਸੀਂ ਦੱਸ ਸਕਦੇ ਕਿਤਨਾ ਵੱਡਾ, ਕਿਤਨਾ ਗਹਿਰਾ, ਕਿਤਨਾ ਉਸਦੀ ਲੰਬਾਈ ਛੋੜਿਆ, ਇਸੇ ਕੁਛ ਨਹੀਂ ਹੈ। ਨਾ ਪਾਈ ਤੋਂ ਬਾਹਰ ਹੈ, ਨਾ ਨਾਪ ਹੈ, ਨਾ ਤੋਲ ਹੈ, ਨਾ ਦਿਖ ਰਿਹਾ ਹੈ। ਮਹਿਸੂਸ ਹੁੰਦਾ ਹੈ ਜਦੋਂ ਅੰਦਰ ਗਿਆਨ ਪੈਦਾ ਹੋ ਜਾਏ। ਔਰ ਇਸ ਬਾਤ ਨੂੰ ਮੈਂ ਬਾਰ ਬਾਰ ਕਹਾਂਗਾ ਕਿ ਗਿਆਨ ਪੈਦਾ ਕੇਵਲ ਪਾਠ ਕਰਨ ਨਾਲ ਨਹੀਂ ਹੋਏਗਾ, ਮਨੁੱਖ ਨੂੰ ਖੁਦ ਬਦਲਣਾ ਪਏਗਾ ਉਸਦੇ ਮੁਤਾਬਿਕ ਜੋ ਗੁਰੂ ਕਹਿ ਰਿਹਾ ਹੈ। ਅਖੀਲੀਆਂ ਤੁਕਾਂ ਹੀ ਹੈ, ਸਗਲ ਸਮੱਗਰੀ ਡਰੈ ਵਿਆਪੀ, ਵਿੰਡਨ ਕਰ ਰਹੇ ਹਾਰਾ, ਕੌ ਨਾਨਕ ਭਗਤਨ ਕਾ ਸੰਗੀ, ਭਗਤ ਸੋ ਹੈ ਦਰਬਾਰਾ। ਜੈਸੇ ਮੈਂ ਕਹਿੰਦਾ ਵਿਆਕਰਨ ਅਨੁਸਾਰ ਅਸੀਂ ਸ਼ਬਦ ਦੇ ਲਫਜ਼ਾਂ ਨੂੰ ਸਹੀ ਨਹੀਂ ਉਚਾਰਦੇ। ਇਹ ਸੱਸੇ ਨੂੰ ਹੋੜਾ ਹਾਰ ਹਾਏ ਨੂੰ ਸਿਆਰੀ ਹੈ, ਇਹ ਸੋ ਹੈ ਨਹੀਂ ਹੋ ਸਕਦਾ। ਇਹ ਇੱਕ ਵਚਨ ਨਹੀਂ ਹੈ, ਬਹੁ ਵਚਨ ਹੈ। ਭਗਤ ਉਸਦੇ ਦਰਬਾਰ 'ਚ ਸੁਭਾਏ ਮਾਨ ਹਨ, ਇਹ ਅਰਥ ਨਿਕਲੇਗਾ। ਅਤੇ ਇਹ ਵਿਆਕਰਨ ਵੀ ਸਾਨੂੰ ਪੜ੍ਹ ਕੇ ਸ਼ੁੱਧ ਪਾਠ ਕਰਨ ਦੀ ਵੀ ਆਦਤ ਪਾਉਣੀ ਚਾਹੀਦੀ ਹੈ। ਪੰਜਾਬੀ ਪੜ੍ਹਨ ਵਾਲਾ, ਅੱਗੇ ਵੀ ਕਿਹਾ ਹੁਣ ਵੀ ਕਹਿ ਰਿਹਾ ਮੈਂ, ਕਿ ਕੇਵਲ ਪੰਜਾਬੀ ਪੜ੍ਹਨ ਵਾਲਾ ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਪਾਠ ਨਹੀਂ ਉਚਾਰ ਸਕਦਾ। ਅਤੇ ਜਿਸ ਲਫਜ਼ ਨੂੰ ਅਸੀਂ ਸ਼ੁੱਧ ਨਹੀਂ ਉਚਾਰ ਰਹੇ ਤਾਂ ਉਸਦੇ ਅਰਥ ਨੂੰ ਵੀ ਨਹੀਂ ਸਮਝ ਰਹੇ, ਕਿਉਂਕਿ ਅਰਥ ਨੂੰ ਸਮਝਾਂਗੇ ਤਾਂ ਉਚਾਰਨ ਨਾ ਠੀਕ ਹੋ ਜਾਏਗਾ। ਕੋਈ ਕਹਿੰਦਾ ਕਰੋ ਅਤੇ ਕੋਈ ਕਹਿੰਦਾ ਕਰੋ ਬੇਨਤੀ, ਇੱਕ ਅੱਕਾ ਰਰੇ ਨੂੰ ਔਕੜ ਕੇ ਆ ਗਏ ਮੈਂ। ਜਿੱਥੇ ਵੀ ਲਫਜ਼ ਇਹ ਆਏਗਾ ਸੱਸਾ ਨੂੰ ਔਕੜ, ਫਿਰ ਕਈ ਜਗ੍ਹਾ ਤੁਸੀਂ ਦੇਖਿਆ ਕਿ ਦੋ ਵੀ ਲੱਗੀਆਂ ਲਗਾਂ ਮਾਤਰਾ, ਨੀਚਾ ਔਕੜ ਵੀ ਲੱਗ ਰਿਹਾ, ਉੱਪਰ ਹੋੜਾ ਵੀ ਲੱਗ ਰਿਹਾ, ਇਸੇ ਵੀ ਆਉਂਦਾ ਬਹੁਤ ਜਗ੍ਹਾ। ਇਹ ਗੁਰੂ ਸਾਹਿਬ ਦੀ ਆਪਣੀ ਇੱਕ ਦੇਣ ਹੈ। ਉੱਥੇ ਅੱਧਾ ਮਾਤਰਾ ਘਟਾ, ਇਤਨਾ ਵਜ਼ਨ ਰੱਖਿਆ ਹੋਇਆ ਕਿਉਂਕਿ ਕਵਿਤਾ ਹੈ, ਵਜ਼ਨ ਵਿੱਚ ਹੈ ਔਰ ਸਾਰਾ ਵਜ਼ਨ ਵੀ ਚੱਲ ਰਿਹਾ ਸੰਸਾਰ। ਤੋ ਅਸੀਂ ਇਸ ਗੱਲ ਦੀ ਤਰਫ ਬਿਲਕੁਲ ਧਿਆਨ ਨਹੀਂ ਦੇ ਰਹੇ, ਸਿਰਫ ਪਾਠ ਰੱਖ ਦਿੰਦੇ ਅਤੇ ਪਾਠੀ ਅੰਦਰ ਪਾਠ ਕਰ ਰਿਹਾ, ਬੰਦਾ ਕੋਈ ਹੈ ਨਹੀਂ। ਅੱਜ ਮੈਂ ਸਵੇਰੇ ਤਾਂ ਦੇਖ ਰਿਹਾ ਅਸੀਂ ਗੁਰਪੁਰਬ ਮਨਾ ਰਹੇ, ਸ਼ਹੀਦੀ, ਹੈਰਾਨ ਹਾਂ ਮੈਂ ਇਸ ਗੱਲ ਤੋਂ ਵੀ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ ਅਤੇ ਸਵੇਰੇ ਅਤੇ ਸ਼ਾਮ 4-5 ਵਜੇ ਤੱਕ ਸਿਰਫ ਪਾਠ ਦੀ ਡਿਊਟੀ ਦੇਣ ਵਾਲੇ ਤਾਂ ਜ਼ਰੂਰ ਆਉਂਦੇ ਰਹੇ ਕਿਉਂਕਿ ਉਹਨਾਂ ਨੂੰ ਦੇਣੀ ਸੀ ਅਤੇ ਬਾਕੀ ਨਹੀਂ। ਇਹ ਫਿਰ ਗੁਰਪੁਰਬ ਕਹਾਂ ਦਾ ਹੈ, ਗੁਰਪੁਰਬ ਤਾਂ ਹੈ ਕਿ ਸਾਡੇ ਮਨ ਦੇ ਅੰਦਰ ਉਤਸ਼ਾਹ ਹੋਵੇ, ਗੁਰੂ ਦੇ ਲਈ ਟਾਈਮ ਨਿਕਾਲੀਏ। ਵਿਹਲੀਆਂ ਗੱਲਾਂ ਵਾਸਤੇ ਬਹੁਤ ਟਾਈਮ ਹੈ, ਬੇਹੂਦੀਆਂ ਗੱਲਾਂ ਅਸੀਂ ਸੁਣਦੇ ਰਹਿੰਦੇ ਹਾਂ ਲੋਕਾਂ ਦੀਆਂ, ਕੁਛ ਕੋਈ ਕੰਮ ਦੀ ਗੱਲ ਨਹੀਂ ਉਹਨਾਂ 'ਚ ਹੁੰਦੀ। ਲੇਕਿਨ ਗੁਰੂ ਦੀ ਬਾਣੀ, ਗੁਰੂ ਦੇ ਪਾਸ, ਗੁਰੂ ਦੇ ਅਸਥਾਨ ਵਿੱਚ ਹਾਜ਼ਰ ਨਾਜ਼ਰ ਹੋਣਾ, ਇਹ ਗੁਰੂ ਦੀ ਬਖਸ਼ਿਸ਼ ਤਾਂ ਹੀ ਹੋਏਗੀ ਜੇ ਅਸੀਂ ਗੁਰੂ ਦੇ ਕਹੇ ਮੁਤਾਬਿਕ ਚੱਲਾਂਗੇ। ਹੁਣ ਇੱਕ ਸ਼ਬਦ, ਕਿਉਂਕਿ ਭੱਟਾ ਨੇ ਜਿਹੜੇ ਸਵਈਏ ਉਚਾਰਨ ਕਰੇ ਹੈ, ਇਹਨਾਂ ਦੀ ਇੱਕ ਅਲੈਦਾ ਖੋਜ ਹੈ ਔਰ ਇੱਕ ਅਲੈਦਾ ਮਸਲਾ ਹੈ, ਕਿਉਂਕਿ ਇਹ ਜਦ ਇਕੱਠੇ ਹੋ ਕੇ ਆਏ ਹੈ ਅਤੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਮਨ ਦੀ ਤਸੱਲੀ ਹੋਈ। ਬੜੇ ਵਿਦਵਾਨ ਸਨ ਇਹ, ਇੱਥੇ ਤੱਕ ਇਹ ਸਭ ਤੋਂ ਮੁਸ਼ਕਿਲ ਭੱਟਾਂ ਦੇ ਸਵਈਏ ਹੀ ਹੈ, ਉਹਦੇ ਅਰਥ ਕਰਨੇ ਬਹੁਤ ਮੁਸ਼ਕਿਲ ਹੈ। ਅਤੇ ਜਿਨ੍ਹਾਂ ਨੇ ਉਚਾਰਨ ਕਰੇ ਹੈ ਉਹ ਕਿਤਨੇ ਕੁ ਵਿਦਵਾਨ ਹੋਣਗੇ, ਅਸੀਂ ਤਾਂ ਉਹਦਾ ਅਰਥ ਵੀ ਨਹੀਂ ਸਮਝਦੇ। ਅਤੇ ਬਾਣੀ ਨੂੰ ਉਚਾਰਨ ਕਰਨਾ ਸਭ ਤੋਂ ਵੱਧ ਗੁਰੂ ਰਾਮਦਾਸ ਜੀ ਦੇ ਸਵਈਏ ਹਨ ਅਤੇ ਗੁਰੂ ਅਰਜਨ ਦੇਵ ਜੀ ਦੇ ਬਹੁਤ ਥੋੜ੍ਹੇ ਨੇ, ਕਿਉਂਕਿ ਉਹ ਪ੍ਰਤੱਖ ਬੈਠੇ ਹੈ। ਉਹਨਾਂ ਨੂੰ ਫਿਰ ਹੁਣ ਉਸਤਤ ਕਰਨ ਦੀ ਲੋੜ ਨਹੀਂ, ਜੋ ਪ੍ਰਤੱਖ ਬੈਠਾ ਬੰਦਾ ਉਸਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ। ਉਹ ਕਹਿੰਦੇ ਬਰਸ ਏਕ ਹੋ ਫਿਰੋ ਕੇ ਰਹਿਣਾ ਪਰਚੇ ਲਾਇਓ, ਕਹਿਤੋ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਤਿੰਨ ਦੂਜੇ ਲੈਗੇ ਤਿਨਕੇ ਗੁਣ ਹੋ ਕਿਆ ਕਹੋ, ਗੁਰਦੇ ਮਿਲਾਏ ਭਖਿਆ ਜੋ ਤੂੰ ਰੱਖੇ ਤਿਉਂ ਰਹੋ। ਵੀ ਬਰਸ ਇੱਕ ਤੱਕ ਅਸੀਂ ਲੱਭਦੇ ਰਹੇ ਮਹਾਂਪੁਰਸ਼ ਜੋ ਸਾਡੇ ਮਨ ਦੀ ਸ਼ਾਂਤੀ, ਸਾਡੇ ਮਨ ਦੀ ਗੱਲ ਨੂੰ ਬਜਾ ਜੇ ਬੁੱਝਦੇ, ਕਿਸੇ ਨੇ ਨਹੀਂ, ਸਿਰਫ ਕਹਿੰਦੇ ਰਹੇ ਐਸੇ ਕਰੋ ਔਰ ਐਸੇ ਕਰੋ। ਜਿਵੇਂ ਸਾਡੇ ਸੰਤ ਆਪਣੇ ਬੜੇ ਬੜੇ ਪੱਗੜ ਬੰਨ ਕੇ ਫਿਰਦੇ ਰਹਿੰਦੇ, ਪਤਾ ਉਹਨਾਂ ਨੂੰ ਕੱਖ ਨਹੀਂ ਆਪਣੇ ਆਪ ਵੀ। ਮੈਂ ਇਸ ਵਾਰ 'ਤੇ ਕਹਿੰਦਾ ਕਿ ਅਸਲੀਅਤ ਨੂੰ ਕਹੋ, ਸੰਗਤ ਹੈ, ਸੰਗਤ ਦੇ ਵਿੱਚ ਪਤਾ ਲੱਗਣਾ ਚਾਹੀਦਾ ਗੁਰਮਤਿ ਕੀ ਹੈ, ਉਹਨਾਂ ਨੂੰ ਖੁਦ ਵੀ ਪਤਾ ਨਹੀਂ, ਲੇਕਿਨ ਫਿਰ ਵੀ ਅਸੀਂ ਉਹਨਾਂ ਦੇ ਪਿੱਛੇ ਤੁਰੇ ਫਿਰਦੇ ਹਾਂ। ਨਾ ਸੁਰ ਦਾ ਪਤਾ, ਨਾ ਰਾਗ ਦਾ ਪਤਾ, ਨਾ ਬਾਣੀ ਦਾ ਪਤਾ, ਕਿਤਨੇ ਹੀ ਤਾਂ ਆਪਣੇ ਕੋਲੋਂ ਹੀ ਮਨ ਘੜਤ ਗੱਲਾਂ ਬਿਆਨ ਕਰੀ ਜਾਂਦੇ ਸੰਗਤ ਦੇ ਵਿੱਚ ਬੈਠ ਕੇ। ਪਰ ਐਸਾ ਸਾਡਾ ਇੱਕ ਅਸੂਲ ਹੈ ਔਰ ਐਸਾ ਹੋਣਾ ਚਾਹੀਦਾ, ਜਿਸ ਕਰਕੇ ਅਸੀਂ ਇਹਨੂੰ ਕਾਇਮ ਰੱਖਿਆ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਜੋ ਬੋਲ ਰਿਹਾ ਹੈ ਉਸਨੂੰ ਸੁਣਨਾ ਚਾਹੀਦਾ। ਲੇਕਿਨ ਪਹਿਲਾ ਇੱਕ ਨਿਯਮ ਸੀ, ਇਹ ਵੀ ਮੈਂ ਦੱਸ ਰਿਹਾ, ਤੁਸੀਂ ਸਰੋਤੇ ਹੋ, ਕਿ ਜਿਹੜਾ ਬੰਦਾ ਸਟੇਜ 'ਤੇ ਬੈਠਦਾ ਉਸ 'ਤੇ ਪਹਿਲਾਂ ਪੁੱਛਦੇ ਸੀ ਤੂੰ ਕਿੱਥੋਂ ਤਾਲੀਮ ਲਈ ਹੈ, ਕੀ ਜਾਣਦਾ ਹੈ, ਪਹਿਲੇ ਸਾਨੂੰ ਸੁਣਾ। ਸਟੇਜ 'ਤੇ ਨਹੀਂ ਬੈਠਣ ਦਿੰਦੇ ਸੀ 50 ਸਾਲ ਪਹਿਲਾਂ। ਹੁਣ ਫਿਰ ਉਹੀ ਗੱਲ ਹੈ ਕਿ ਜਿਸ ਨੂੰ ਕੁਛ ਨਹੀਂ ਆਉਂਦਾ ਉਹ ਕੀਰਤਨ ਕਰਨਾ ਸਿੱਖ ਜਾਂਦਾ, 4 ਸ਼ਬਦ ਸਿੱਖ ਲਏ ਆਪਣੇ, ਪੜ੍ਹਨਾ ਸ਼ੁਰੂ ਕਰ ਦਿਆ। ਇਹ ਦੇਖੋ ਨਾ, ਇਹ ਪੁੜਾ ਇਹ ਸੁਰ ਕਰ ਰਿਹਾ, ਇਸ ਤਾੜ ਦੇ ਸੁਰ ਦੇ ਨਾਲ ਜਰਾ ਵੀ ਫਰਕ ਹੋ ਗਿਆ ਫੌਰਨ ਪਤਾ ਲੱਗੇਗਾ। ਅਤੇ ਸਾਡੇ ਰਾਗੀ ਅੱਧਾ ਅੱਧਾ ਸੁਰ ਨੀਚੇ ਚੱਲ ਰਿਹਾ, ਉੱਪਰ ਚੱਲ ਰਿਹਾ, ਪਤਾ ਨਹੀਂ ਬੇਸੁਰਾ ਬੋਲ ਰਿਹਾ ਕਿ ਨਹੀਂ ਬੋਲ ਰਿਹਾ, ਕਿਉਂਕਿ ਗਿਆਨ ਨਹੀਂ ਹੈ। ਜਿਸ ਚੀਜ਼ ਦਾ ਖੁਦ ਗਿਆਨ ਨਹੀਂ ਉਹ ਦੂਸਰਾ ਨੂੰ ਕਿਉਂ ਗਿਆਨ ਦੇ ਦੇਗਾ, ਅੰਧਾ ਕਿਸੇ ਨੂੰ ਕੀ ਰਸਤਾ ਦੱਸੇਗਾ ਜੇ ਖੁਦ ਅੰਧਾ। ਬਸ ਇੱਥੋਂ ਅੰਦਾਜ਼ਾ ਲਗਾ ਲਓ, ਇਹੀ ਸਾਡੀ ਹਾਲਤ ਸਭ ਤੋਂ ਜ਼ਿਆਦਾ ਕਮਜ਼ੋਰ ਚੱਲ ਰਹੀ ਹੈ, ਕਿ ਸਾਡੇ ਵਿੱਚੋਂ ਵਿਦਵਾਨ ਆਦਮੀ ਖਤਮ ਹੋ ਗਏ, ਜੋ ਹੈ ਉਹ ਵੀ ਗੋਲ ਮੋਲ ਗੱਲਾਂ ਕਰ ਰਹੇ, ਸਹੀ ਨਹੀਂ ਦੱਸ ਰਹੇ। ਐਸੇ ਮੇਰੇ ਵਿਚਾਰ ਬਹੁਤਾਂ ਦੇ ਨਾਲ ਹੋਏ ਵੀ ਤੁਸੀਂ ਸੱਚਾਈ ਦੀ ਗੱਲ ਕਿਉਂ ਨਹੀਂ ਕਰਦੇ। ਕਹਿਣ ਲੱਗੇ ਜੀ ਸੱਚਾਈ ਦੀ ਗੱਲ ਕਰਕੇ ਅਸੀਂ ਭੁੱਕੇ ਮਰਨਾ, ਇਹ ਉਹਨਾਂ 'ਤੇ ਬਚਣਾ ਹੈ। ਬਤਾਓ ਫਿਰ ਵਿਸ਼ਵਾਸ ਕਹਾਂ ਦਾ ਹੋਇਆ ਵੀ ਗੁਰੂ ਸਭ ਨੂੰ ਦੇਣ ਵਾਲਾ। ਗੁਰੂ ਅਮਰਦਾਸ ਜੀ ਨੇ ਤਾਂ ਇਸ ਦਾ ਪ੍ਰੈਕਟਿਸ ਕਰਾਈ ਹੈ, ਕਰਕੇ ਦਿਖਾਇਆ ਹੈ ਕਿ ਅੱਜ ਦਾ ਲੰਗਰ ਅੱਜ ਹੀ ਪੱਕੇਗਾ, ਕੱਲੂ ਫਿਰ ਆਏਗਾ। ਇੱਥੇ ਤਾਂ ਮੈਂ ਇਹਨਾਂ ਨੂੰ ਅੰਗਰੇਜ਼ਾਂ ਨੂੰ ਚੰਗਾ ਸਮਝਦਾ, 5 ਦਿਨ ਦੀ ਤਨਖਾਹ ਖਤਮ ਕਰਕੇ ਆ ਜਾਂਦੇ, ਫਿਰ ਸ਼ੁਰੂ ਹੋ ਜਾਂਦੀ ਹੈ ਕਹਾਣੀ। ਮੈਂ ਜਦ ਪੈਲਕੀ ਵਾਲੇ ਆਇਆ 87 ਦੇ ਅੰਦਰ, ਤਾਂ ਮੈਂ ਦੇਖਿਆ ਵੀ ਸਭ ਆਪਣੇ ਆਪਣੇ ਕਾਰਾਂ ਲੈ ਕੇ ਪਿੱਛੇ ਔਰ ਜਿਹੜੀਆਂ ਨਾਭਾਂ ਵਗੈਰਾ ਹੁੰਦੀਆਂ ਉਹਨਾਂ ਨੂੰ ਲੈ ਕੇ ਮੈਂ ਕਿਹਾ ਵੀ ਮਹਿੰਦਰ ਸਾਹਿਬ ਕਿੱਧਰ ਜਾ ਰਹੇ ਲੋਕ, ਇਹ ਆਪਣੇ ਮਸਤੀ ਲੈਣ ਜਾ ਰਹੇ, ਇਹ ਜੋ ਵੀ ਕੰਮ ਆਇਆ ਖਾ ਖਾ ਜਾਣਗੇ। ਮੈਂ ਕਿਹਾ ਇਹ ਗੁਰੂ ਅਮਰਦਾਸ ਜੀ ਦੇ ਅਸਲੀ ਸਿੱਖ ਤਾਂ ਹੈ। ਤੂੰ ਕਹਿਣੇ ਤਾਂ ਮਤਲਬ ਇਹ ਵੀ ਗੁਰੂ ਸਾਹਿਬ ਦੀ ਬਾਣੀ ਨੂੰ ਸਮਝਣਾ, ਉਸਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੋ, ਜ਼ਿੰਦਗੀ ਦੇ ਅੰਦਰ ਆਨੰਦ ਅੰਦਰ ਉੱਤੇ ਪੈਦਾ ਹੋ ਜਾਏਗਾ, ਚਸ਼ਮਾ ਅੰਦਰ ਤੋਂ ਹੀ ਵਗੇਗਾ, ਬਾਹਰ ਤੋਂ ਨਹੀਂ ਮਿਲੇਗਾ। ਹੁਣ ਭੱਟਾਂ ਦਾ ਇੱਕ ਸਵੱਈਆ ਹੈ, ਉਹ ਮੈਂ ਸੁਣਾ ਕੇ ਸਮਾਪਤੀ ਕਰਦਾ।
ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਸੰਕਟ ਜੋਨ ਗਰਭ ਨਹੀਂ ਆਇਆ, ਫਿਰ ਸੰਕਟ ਜੋਨ ਗਰਭ ਨਹੀਂ ਆਇਆ, ਜਪਿਓ ਜਿਨ ਅਰਜਨ ਦੇਵ ਗੁਰੂ, ਜਬ ਲੋ ਨਹੀਂ ਭਾਗ ਲਾਲ ਉਦੇ, ਜਬ ਲੋ ਨਹੀਂ ਭਾਗ ਲਾਲ ਉਦੇ, ਤਬ ਲੋ ਭ੍ਰਮਤੀ ਆਯੋ ਜਪਿਓ ਜਿਨ ਅਰਜਨ। कत बिचारे यह मथुरा कत बिचारे तत बिचारे यह मथुरा
मैं तत् सही निचोड़ विचार के मैं दस रहा हां कि गुरु अर्जन देव जी क्यों आए जगत दे मनुखां नूं तारण लई केवल मथुरा कवि का नाम है अखलस
तत् विचार यह मथुरा तारन को अवतार बनायो जगतारन को अवतार बनायो तत् विचार यह मथुरा तारण को अवतार बनायो जगतारण को अवतार बनायो जपियो जिनेर जन देव गुरु जपियो जिनेर
ਇੱਥੇ ਸਮਾਪਤੀ ਗੁਰੂ ਸਾਹਿਬ ਦੇ ਬਹੁਤ ਬਚਨ ਹੈ ਇੱਕ ਇੱਕ ਤੁਕ ਜਿਹੜੀ ਹੈ ਬੜੀ ਕੀਮਤੀ ਹੈ ਸਿਰਫ ਗ੍ਰਹਿਣ ਕਰਨ ਦੀ ਲੋੜ